ਗੁਰੂ ਸਾਹਿਬ ਨਾਲ ਜੋ ਅਸੀਂ ਦੱਸਦੇ ਹਾਂ ਚਲਾਕੀ ਵਾਲੀ ਗੱਲ
ਇੱਕ ਸਮਤ ਲੱਗ ਕੁਛ ਨਾ ਕਹੀਏ।
ਤੁਸੀਂ ਮਹਾਰਾਜ ਨੂੰ ਇਹ ਕਹੋ ਕਿ ਮਹਾਰਾਜ ਹਲੇ ਇੱਕ ਸਾਲ ਮੈਨੂੰ ਕੁਛ ਨਾ ਕਹੋ, ਇੱਕ ਸਾਲ ਰੁਕ ਜਾਓ, ਹਲੇ ਮੇਰਾ ਪੂਰੀ ਤਰ੍ਹਾਂ ਰਾਜ ਵਿੱਚ ਦਬਦਬਾ ਨਹੀਂ ਬਣਿਆ।
ਨਿਸ਼ਚਲ ਹੁਕਮ ਨਾ ਮੇਰੋ ਲਹਿਆ,
ਮੇਰਾ ਹਲੇ ਹੁਕਮ ਤਾਂ ਸ਼ੁਰੂ ਹੀ ਨਹੀਂ ਹੋਇਆ ਚੱਲਣਾ। ਕਈ ਸੂਬੇ ਤਬਦੀਲ ਕਰਨੇ ਨੇ, ਕਈ ਵਿੱਚ ਵਿੱਚ ਬੰਦੇ ਜਿਹੜੇ ਮੇਰੇ ਵਿਰੋਧੀ ਉਹਨਾਂ ਤਬਦੀਲ ਕਰਨੇ ਨੇ, ਮੇਰੀ ਹਲੇ ਰਾਜ ਵਿੱਚ ਚੰਗੀ ਤਰ੍ਹਾਂ ਪਕੜ ਨਹੀਂ ਬਣੀ ਹੈ।
ਜਬ ਟਿਕ ਜਾਏ ਤੇਜ ਜਗ ਆਛੇ,
ਜਦੋਂ ਇਸ ਦੁਨੀਆਂ ਦੇ ਉੱਤੇ ਮੇਰਾ ਚੰਗੀ ਤਰ੍ਹਾਂ ਤੇਜ ਪ੍ਰਤਾਪ ਫੈਲ ਜਾਏਗਾ,
ਪੁਰਵਾ ਸਵਾਲ ਆਪ ਕੋ ਬਾਛੇ,
ਫੇਰ ਮੈਂ ਆਪ ਜੀ ਦਾ ਸਵਾਲ ਜਿਹੜਾ ਹੈ ਮਨ ਇੱਛਿਤ ਮਨ ਭਾਉਂਦਾ ਸਵਾਲ ਪੂਰਾ ਕਰ ਸਕਾਂਗਾ।
ਇਤਿਹਾਦਿਕ ਸਮਝਾਏ ਸਧਾਏ,
ਇਤਿਹਾਦਿਕ ਸਮਝਾ ਕੇ ਫੇਰ ਸਾਰੇ ਜਾਣੇ ਚਲੇ ਗਏ।
ਗਿਣਤ ਗਾਹ ਦਿਨ ਦੋਏ ਬਤਾਏ,
ਇਉਂ ਬਾਦਸ਼ਾਹ ਨੇ ਇਹ ਗਾਥਾ ਗਿਣਦਿਆਂ ਗਿਣਦਿਆਂ ਗਿਣਤੀ ਮਿੰਤੀ ਸੋਚਦਿਆਂ ਵਿਚਾਰ ਕਰਦਿਆਂ ਦੋ ਦਿਨ ਲੰਘਾ ਦਿੱਤੇ।
ਹੁਣ ਸਤਿਗੁਰ ਨੇ ਨਿਕਟ ਬੁਲਾਏ,
ਫੇਰ ਆਪਣਾ ਬੰਦਾ ਭੇਜ ਕੇ ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਕੋਲ ਬੁਲਾ ਲਿਆ।
ਹੈ ਅਰੋ ਹੈ ਕਰਤਵ ਆਏ,
ਮਹਾਰਾਜ ਜੀ ਘੋੜੇ ਤੇ ਅਸਵਾਰ ਹੋ ਕੇ ਫੇਰ ਆ ਗਏ ਚੱਲ ਕੇ।
ਸ਼ਾਹ ਨਿਵਿਓ ਸਨਮਾਨ ਬਿਠਾਏ,
ਬਾਦਸ਼ਾਹ ਨਿਵਿਆ ਸਨਮਾਨ ਦੇ ਕੇ ਗੁਰਾਂ ਨੂੰ ਕੋਲ ਬਿਠਾਇਆ।
ਹੱਥ ਜੋੜ ਕਰ ਗਾ ਸੁਣਾਏ,
ਦੋਵੇਂ ਹੱਥ ਜੋੜ ਕੇ ਸਾਰੀ ਗਾਥਾ ਕਹਿ ਸੁਣਾਈ।
ਤੁਮ ਪ੍ਰਤਾਪ ਤੇ ਸਲਤਨ ਪਾਈ,
ਇਹ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਪ੍ਰਤਾਪ ਦਾ ਸਦਕਾ ਮੈਂ ਇਹ ਵੱਡੀ ਸਲਤਨਤ ਤੇ ਰਾਜ ਪ੍ਰਾਪਤ ਕੀਤਾ ਹੈ।
ਆਸ ਨਾ ਹੋਏ ਆਪ ਬਿਗੜ ਸੋ ਜਾਏ,
ਮੈਂ ਡਰਦਾ ਹਾਂ ਜੀ ਕਿ ਵਿਗੜ ਨਾ ਜਾਏ ਸਾਰਾ ਕੁਛ, ਇੱਥੇ ਆ ਕੇ ਇਹ ਕੁਤਾਹੀ ਖਾ ਗਿਆ। ਕਹਿ ਦਿੰਦਾ ਮਹਾਰਾਜ ਮੈਂ ਉਵੇਂ ਹੀ ਕਰਾਂਗਾ ਜਿਵੇਂ ਤੁਸੀਂ ਕਹੋਗੇ, ਪਰ ਤੁਸੀਂ ਮੈਨੂੰ ਇਹ ਵਰ ਦਿਓ ਵੀ ਮੇਰੇ ਵਿਰੋਧੀ ਨਾ ਉੱਠਣ, ਬਖਸ਼ਿਸ਼ ਕਰੋ ਮੇਰੇ ਰਾਜ ਵਿੱਚ ਫਿਰ ਸ਼ਾਂਤੀ ਬਣੀ ਰਹੇ। ਕਹਿ ਸਕਦੇ ਸੀ ਸੱਚੇ ਪਾਤਸ਼ਾਹ ਚੰਗਾ ਬਹਾਦਰ ਸ਼ਾਹ ਤੇਰਾ ਕੋਈ ਬਾਲ ਵੀ ਨਹੀਂ ਵਿੰਗਾ ਕਰੂਗਾ, ਤੇਰੇ ਰਾਜ ਵਿੱਚ ਕੋਈ ਵਿਰੁੱਧ ਬੋਲੂਗਾ ਨਹੀਂ, ਸਭ ਦਬਕ ਜਾਣਗੇ। ਪਰ ਇਹਨੂੰ ਕਿਉਂਕਿ ਇਹ ਕਿਹੜਾ ਸਿੱਖ ਹੈ, ਇਹ ਤਾਂ ਇੱਕ ਰਾਜਨੀਤਿਕ, ਉਹ ਵੀ ਬਾਹਰਲਾ, ਉਹ ਵੀ ਨਰੰਗੇ ਦਾ ਲੜਕਾ, ਇਹਨੇ ਕਿੱਥੇ ਇੰਨੀ ਸ਼ਰਧਾ ਕਰਨੀ ਸੀ। ਸੋ ਇਸ ਕਰਕੇ ਇਹ ਤਾਂ ਦਰਬਾਰੀਆਂ ਦਾ ਚਲਾਇਆ ਹੋਇਆ ਚੱਲਦਾ ਹੈ।
ਇਸ ਡਰ ਤੇ ਇੱਕ ਬਰਖ ਬਤਾਵਾਂ,
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਬੇਨਤੀ ਕਰਦਾ ਹਾਂ, ਇਹ ਡਰ ਕਰਕੇ ਮੈਂ ਆਪ ਨੂੰ ਕਹਿੰਦਾ ਹਾਂ।
ਹਾਜੀ ਮੁੱਲਾ ਨਹੀਂ ਕਹਿਵਾਵਾ,
ਮਹਾਰਾਜ ਮੈਂ ਬੇਨਤੀ ਕਰਦਾ ਹਾਂ ਜੀ, ਇਹ ਜਿਹੜੇ ਨਾ ਕਾਜੀ ਇਹ ਮੁੱਲਾ ਇਹਨਾਂ ਨੂੰ ਨਾ ਫੜੋ, ਕਿਉਂਕਿ ਇਹ ਸਾਡੇ ਧਾਰਮਿਕ ਬੰਦੇ ਨੇ, ਭਾਵੇਂ ਅੰਦਰੋਂ ਕਾਲੇ ਨੇ ਬਾਹਰੋਂ ਚਿੱਟੇ ਨੇ, ਪਰ ਇਹਨਾਂ ਨੂੰ ਫੜਨ ਕਰਕੇ ਮੇਰੀ ਪਰਜਾ ਦੇ ਵਿੱਚ ਬੜਾ ਤਕੜਾ ਵਿਦਰੋਹ ਪੈਦਾ ਹੋ ਸਕਦਾ ਹੈ।
ਸੂਬੇ ਬਿਗੜ ਪਰੇਂਗੇ ਸਾਰੇ,
ਸਾਰੇ ਸੂਬੇ ਬਿਗੜ ਪੈਣਗੇ, ਮਸਾਂ ਮੈਨੂੰ ਰਾਜ ਮਿਲਿਆ ਹੈ।
ਬੇ ਇਤਵਾਰੀ ਮੋਹੇ ਵਿਚਾਰੇ,
ਮਹਾਰਾਜ ਮੈਨੂੰ ਬੇਇਤਬਾਰਾ ਕਹਿਣਗੇ ਸਾਰੇ, ਇਸ ਕਰਕੇ ਤੁਸੀਂ ਮੇਰੇ ਤੇ ਕਿਰਪਾ ਕਰੋ।
ਸੰਮਤ ਬੀਤੇ ਰਾਵਰ ਸਵਾਲ,
ਜਦੋਂ ਇੱਕ ਸਾਲ ਪੂਰਾ ਬਤੀਤ ਹੋ ਗਿਆ ਨਾ ਮੇਰੇ ਰਾਜ ਨੂੰ, ਫੇਰ ਤੁਹਾਡਾ ਜਿਹੜਾ ਸਵਾਲ ਹੈ,
ਮੈਂ ਪੂਰਨ ਕਰ ਹਾਂ ਦਰਹਾਲ,
ਮੈਂ ਛੇਤੀ ਤੁਹਾਡਾ ਫੇਰ ਸਵਾਲ ਜਿਹੜਾ ਕਿਹਾ ਹੋਇਆ ਹੈ ਉਹ ਪੂਰਾ ਕਰ ਦਿਆਂਗਾ।
ਬਣੋ ਨਾ ਬੇਮੁਖ ਸੰਗ ਤਿਹਾਰੇ,
ਮੈਂ ਤੁਹਾਡੇ ਤੋਂ ਬੇਮੁਖ ਨਹੀਂ ਹੋਵਾਂਗਾ, ਮੈਨੂੰ ਚੰਗੀ ਤਰ੍ਹਾਂ ਪਹਿਲਾਂ ਪਕੜ ਵਿੱਚ ਲੈ ਲੈਣ ਦੋ ਸਾਰਿਆਂ ਨੂੰ।
ਮੈਂ ਜਾਣੋ ਨੀਕੇ ਉਪਕਾਰੇ,
ਕਿਉਂਕਿ ਮੈਂ ਜਾਣਦਾ ਕਿ ਪਰਉਪਕਾਰ ਦਾ ਕੰਮ ਹੈ ਮਾੜੇ ਬੰਦਿਆਂ ਨੂੰ ਫੜਨਾ।
ਸੁਣ ਸ੍ਰੀ ਮੁਖ ਸਾਹਿਬ ਫਰਮਾਇਓ,
ਸ਼੍ਰੋਮਣੀ ਮੁਖ ਵਿੱਚੋਂ ਗੁਰਾਂ ਨੇ ਇਉਂ ਬਚਨ ਫਰਮਾਇਆ,
ਅਬ ਤੁਹ ਪਾਜ ਕਹਿਣ ਮਨ ਭਾਇਓ,
ਮਹਾਰਾਜ ਕਹਿਣ ਲੱਗੇ ਹੁਣ ਤੇਰਾ ਝੂਠ ਕਹਿਣਾ ਮੈਨੂੰ ਭਾ ਗਿਆ, ਕਿਉਂਕਿ ਪਹਿਲਾਂ ਤੂੰ ਇੱਕ ਵਾਰ ਝੂਠ ਬੋਲਿਆ ਸੀ, ਇਸੇ ਕਰਕੇ ਤੇ ਤੂੰ ਲਿਖਵਾ ਕੇ ਲਿਆ ਸੀ, ਇਹ ਮੈਨੂੰ ਪਤਾ ਸੀ ਕਿ ਤੂੰ ਇਸ ਤਰ੍ਹਾਂ ਕਰੇਗਾ, ਇਸੇ ਕਰਕੇ ਹੀ ਤੇਥੋਂ ਲਿਖਵਾਇਆ ਸੀ।
ਇਸੀ ਹੇਤਮ ਲਿਖਤ ਕਰਾਈ,
ਇਸੇ ਕਰਕੇ ਤਾਂ ਮੈਂ ਲਿਖਤ ਕਰਾ ਕੇ ਤੇਰੀ ਆਪਣੇ ਕੋਲ ਰੱਖੀ ਹੋਈ ਹੈ, ਮੋਹਰ ਲਾਈ ਹੋਈ ਤੇਰੀ ਉੱਤੇ, ਦਸਤਖਤ ਕੀਤੇ ਹੋਏ ਨੇ, ਮੁੱਕਰ ਨਹੀਂ ਸਕਦਾ ਤੂੰ, ਦਰਗਾਹ ਵਿੱਚ ਵੀ ਦੇਣਦਾਰ ਹੋਏਗਾ।
ਸਲਤਨ ਪਾਏ ਸੋ ਨਟ ਕਰ ਜਾਏ,
ਪਤਾ ਸੀ ਮੈਨੂੰ ਕਿ ਤੂੰ ਬਾਦਸ਼ਾਹੀ ਪਾ ਕੇ ਫਿਰ ਜਾਏਗਾ। ਨਟ ਜਿਵੇਂ ਨਟ ਹੁੰਦੇ ਨੇ ਬਾਜ਼ੀਗਰ ਛਾਲਾਂ ਮਾਰਨ ਵਾਲੇ ਘੁੰਮ ਜਾਂਦੇ ਨੇ, ਇਹ ਤੁਸੀਂ ਰਾਜੇ ਲੋਕ ਘੁੰਮ ਜਾਂਦੇ ਹੋ।
ਸਭ ਫਰੇਬ ਲਿਖੇ ਪਰ ਕੀਨ,
ਦੇਖ ਲੈ ਤੂੰ, ਪਹਿਲਾਂ ਤਾਂ ਤੂੰ ਫਰੇਬ ਵੈਸੇ ਕੀਤਾ ਸੀ, ਹੁਣ ਤੂੰ ਲਿਖੇ ਹੋਏ ਤੂੰ ਨੁਕਰੀ ਜਾਂਦਾ ਹੈ।
ਇੱਕ ਸਵਾਲ ਨਾ ਹਮਰੋ ਦੀਨ,
ਅਸੀਂ ਤੈਨੂੰ 100 ਸਵਾਲ ਨੀ ਕਹੇ, ਇੱਕ ਸਵਾਲ ਕਿਹਾ, ਸਿਰਫ ਤੈਨੂੰ ਗੱਦੀ ਤੇ ਬਿਠਾਇਆ, ਇੱਕੋ ਸਵਾਲ ਨੀ ਤੂੰ ਪੂਰਾ ਕਰ ਸਕਿਆ ਸਾਡਾ।
ਤੁਰਕਾਂ ਤੇ ਹਮ ਸਲਤਨ ਨਾਸੀ,
ਹਾਂ ਅਸੀਂ ਤੁਰਕਾਂ ਤੋਂ ਤਾਂ ਸਲਤਨਤ ਖੋ ਚੁੱਕੇ ਹਾਂ, ਇਹ ਤਾਂ ਤੇਰੇ ਇੱਕ ਭਾਗਾਂ ਵਿੱਚ ਸੀ ਕਿ ਅੱਠਵੇਂ ਪਾਤਸ਼ਾਹ ਦੀ ਕਿਰਪਾ ਸੀ, ਇਹ ਪੁਰਾਣੀ ਚਲੀ ਆ ਰਹੀ, ਤੇਰੀ ਕੋਈ ਬਾਦਸ਼ਾਹੀ ਬਾਕੀ ਸੀ, ਨਹੀਂ ਤਾਂ ਤੁਰਕਾਂ ਦਾ ਰਾਜ ਅਸੀਂ ਆਪਣੇ ਵੱਲੋਂ ਬਿਲਕੁਲ ਖਤਮ ਕਰ ਚੁੱਕੇ ਹਾਂ।
ਦੀਨ ਹੋਏ ਲੀਨਸ ਨਿਜ ਪਾਸੇ,
ਤੂੰ ਬੜੇ ਦੀਨ ਹੋ ਕੇ ਤੁਸੀਂ ਇਹ ਸਾਡੇ ਤੋਂ ਰਾਜ ਪ੍ਰਾਪਤ ਕੀਤਾ, ਤੂੰ ਘਲਿਆ ਕੇ ਮਿਹਨਤਾਂ ਤਰਲੇ ਕਰਕੇ ਕਿਹੜੇ ਹਾਲੀ ਤੂੰ ਭਾਈ ਨੰਦ ਲਾਲ ਭੇਜਦਾ ਰਿਹਾ ਆਪਣਾ ਹਾਕਮ ਰਾਏ, ਕਦੇ ਮਾਮਾ ਕਦੇ ਚਾਚਾ ਕਦੇ ਗੇੜੇ ਤੇ ਗੇੜਾ ਰੱਖਿਆ, ਜਦ ਰਾਜ ਮਿਲ ਗਿਆ ਮੁੜ ਕੇ ਫਿਰ ਉਹੀ ਗੱਲ, ਤੂੰ ਕੌਣ ਮੈਂ ਕੌਣ ਹੋ ਗਿਆ।
ਉਤਰਿਓ ਪੂਰਾ,
ਤੂੰ ਫੇਰ ਵੀ ਸਾਡੇ ਨਾਲ ਪੂਰਾ ਨੀ ਉਤਰਿਆ, ਅਸੀਂ ਤਾਂ ਦੇਖ ਲਿਆ ਆਪਣਾ ਵਚਨ ਪੂਰਾ ਕਰ ਦਿੱਤਾ ਹੈ।
ਜੋ
ਜਰੂਰ ਦੇਣ ਲਈ ਕਿਹਾ ਸੀ ਉਹ ਸਾਨੂੰ ਤੂੰ ਦਿੱਤਾ ਨੀ ਹੈ।
ਇਹ ਤਾਂ ਦੇਰ ਹੇਤ ਵਡਿਆਈ,
ਇਹ ਤਾਂ ਤੈਨੂੰ ਮੈਂ ਵਡਿਆਈ ਦੇਣੀ ਸੀ, ਦੇਣ ਵਾਸਤੇ ਤੂੰ ਦੇ ਦਿੰਦਾ ਤੈਨੂੰ ਵਡਿਆਈ ਮਿਲ ਜਾਣੀ ਸੀ, ਤੇਰੇ ਕੀ ਖਿਆਲ ਚ ਮੈਂ ਉਹਨਾਂ ਨੂੰ ਆਪ ਨੀ ਸਜ਼ਾ ਦੇ ਸਕਦਾ, ਉਹਨਾਂ ਨੂੰ ਤਾਂ ਮੈਂ ਆਪ ਹੀ ਸੋਧਾ ਲਾ ਦਿਆਂਗਾ ਸਾਰਿਆਂ ਨੂੰ ਜਿਹੜੇ ਨਹੀਂ ਨਾ ਦਿੱਤੇ ਮੈਨੂੰ, ਤੈਨੂੰ ਤਾਂ ਵਡਿਆਈ ਮਿਲਣੀ ਸੀ, ਇਹ ਆਹ ਤੇਰਾ ਸੁੱਖ ਹੋ ਜਾਣਾ ਸੀ, ਲੋਕ ਪੁਰਲੋਕ ਸਮਰ ਜਾਣਾ ਸੀ, ਪਰ ਹੁਣ ਤੈਨੂੰ ਇਹ ਲੱਗਦਾ ਤੇਰੇ ਕਰਮਾਂ ਚ ਇਹ ਵਡਿਆਈ ਨੀ ਹੈਗੀ। ਅਸੀਂ ਤਾਂ ਤੇਰੇ ਪਾਸੋਂ ਇਹ ਕੰਮ ਬਣਵਾਉਣਾ ਚਾਹੁੰਦੇ ਸੀ, ਭਾਵ ਇਹ ਕਿ ਤੇਰਾ ਜਸ ਫੈਲੇ ਕਿ ਤੂੰ ਐਸਾ ਇਨਸਾਫ ਵਾਲਾ ਹੈ ਕਿ ਆਪਣੇ ਰਾਜ ਵਿੱਚ ਅਨਿਆਇ ਨੀ ਹੋਣ ਦਿੰਦਾ, ਜੋ ਸੂਬੇ ਤੇ ਹੋਰ ਅਮਰਾਹ ਅਨਿਆਇ ਕਰਦੇ ਸਨ, ਤੂੰ ਐਸਾ ਸਮਤੋਲਨੇ ਵਾਲਾ ਪਾਤਸ਼ਾਹ ਹੈ ਕਿ ਸਭ ਦਾ ਨਿਆਂ ਕਰਦਾ ਹੈ, ਇਸ ਤੋਂ ਰਾਜ ਵਿੱਚ ਤਪਾ ਬੈਠ ਜਾਵੇ ਕਿ ਕੋਈ ਜ਼ੁਲਮ ਨਾ ਕਰ ਸਕੇ, ਅਸੀਂ ਤਾਂ ਤੇਰਾ ਹੋਰ ਵਾਧਾ ਕਰਦੇ ਸੀ, ਪਰ ਤੂੰ ਬਿਲਕੁਲ ਡਰਪੋਕ ਨਿਕਲਿਆ ਹੈ।
ਭਾਗ ਦਿਖਾ ਇਹ ਨਹੀਂ,
ਤੇਰੇ ਮੱਥੇ ਤੇ ਇਹ ਵਡਿਆਈ ਨੀ ਹੈਗੀ, ਵਡਿਆਈ ਤੈਨੂੰ ਦੇਣੀ ਸੀ, ਰਾਜ ਨੇ ਕਿਧਰੇ ਨੀ ਜਾਣਾ ਹੁੰਦਾ, ਹਮੇਸ਼ਾ ਇਹੀ ਚਾਹੁੰਦਾ ਬੰਦਾ ਕਿ ਮੇਰੀ ਕੁਰਸੀ ਨਾ ਖੁਸਜੇ, ਮੇਰੀ ਗੱਦੀ ਨਾ ਖੁਸਜੇ, ਜੇ ਬੰਦਾ ਚੰਗਿਆਈਆਂ ਕਰੇ ਮਜਾ ਵਾਲਾ ਕੁਰਸੀ ਉਹਨੂੰ ਛੱਡ ਜਾਵੇ, ਜੇ ਚੰਗਿਆਈਆਂ ਘੱਟ ਕਰਦਾ ਕੁਰਸੀ ਪਿੱਛੇ ਬੁਰਾਈਆਂ ਜ਼ਿਆਦਾ ਕਰਦਾ, ਕੁਰਸੀ ਵੀ ਖੁਸ ਜਾਂਦੀ ਆ ਤੇ ਵਡਿਆਈ ਵੀ ਨੀ ਮਿਲਦੀ ਹੈ।
ਸਮਝ ਦੇਖ ਆਪਣੇ ਚਿੱਤ ਸਹੀ,
ਇਸ ਕਰਕੇ ਤੂੰ ਆਪਣੇ ਚਿੱਤ ਦੇ ਚ ਗੱਲ ਚੰਗੀ ਤਰ੍ਹਾਂ ਸਮਝ ਕੇ ਦੇਖ, ਮੇਰੀ ਗੱਲ ਬਿਲਕੁਲ ਸਹੀ ਹੈ, ਤੇਰੀ ਵਡਿਆਈ ਹੋਣੀ ਹੈ, ਸਾਰੇ ਲੋਕ ਧੰਨ ਧੰਨ ਕਰ ਉੱਠਣਗੇ, ਵਾਕਈ ਐਸਾ ਨਿਆਂ ਕਰਨ ਵਾਲਾ ਰਾਜਾ ਸਾਡਾ ਆ ਗਿਆ ਹੈ।
ਐਸੋ ਸਿੱਖ ਬਣਾਵਾ,
ਚੰਗਾ ਤੂੰ ਤਾਂ ਨੀ ਮੰਨਿਆ, ਹੁਣ ਅਸੀਂ ਇੱਕ ਇਹੋ ਜਿਹਾ ਯੋਧਾ ਸਿੱਖ ਪੈਦਾ ਕਰਾਂਗੇ।
ਜਗ ਮੈਂ ਦਿਲ ਕਰ ਤੇਜ ਵਧਾਵੋ,
ਅਸੀਂ ਤੇਜ ਪ੍ਰਤਾਪ ਦੇ ਕੇ ਭੇਜਾਂਗੇ ਉਹਨੂੰ, ਇਤਨਾ ਤੇਜ ਪ੍ਰਤਾਪ ਹੋਵੇਗਾ ਉਹਦੇ ਅੱਗੇ ਕੋਈ ਖੜ ਨਾ ਸਕੇਗਾ।
ਜਹ ਜਹ ਦੁਖੀ ਕੁਰਕ ਚਾਲੇ,
ਜਿੱਥੇ ਜਿੱਥੇ ਦੁਖੀ ਨੇ, ਝੂਠੇ ਨੇ, ਕੁਚਾਲੀਆਂ ਚੱਲਣ ਵਾਲੇ ਲੋਕ ਨੇ,
ਤਹਿ ਤਹਿ ਪਹੁੰਚੇ ਬਹੁ ਬਲ ਨਾਲੇ,
ਉੱਥੇ ਉੱਥੇ ਬਹੁਤ ਬਲ ਦੇ ਨਾਲ ਪਹੁੰਚੇਗਾ ਜਿਹਨੂੰ ਅਸੀਂ ਅਥਾਹ ਸ਼ਕਤੀ ਦੇ ਕੇ ਤੋਰਾਂਗੇ।
ਜੋ ਸੂਬੇ ਮੁੱਲਾ ਬਹੁ ਤੇਰੇ,
ਜਿਹੜੇ ਤੂੰ ਕਹਿਣਾ ਨਾ ਮੈਂ ਸੂਬੇ ਨੀ ਦੇਣੇ ਮੁੱਲਾ ਨੀ ਦੇਣੇ, ਇਹ ਤਾਂ ਸਾਰੇ ਸੂਬੇ ਤੇ ਮੁੱਲਾ ਤੇਰੇ ਸਾਰੇ ਸਾਡੇ ਇੱਕ ਸਿੰਘ ਨੀ ਸੰਘਾਰ ਦੇਣੇ ਨੇ,
ਕਰੇ ਸੰਘਾਰ ਸਭ ਇੱਕ ਵੇਰੇ,
ਇੱਕੋ ਵੇਰੀ ਹੋਈ ਸਾਰਿਆਂ ਦਾ ਝਟਕਾ ਹੋ ਜਾਣਾ, ਜਾਂਦਿਆਂ ਸਾਰੇ ਬੰਦੇ ਬਹਾਦਰ ਨੇ ਉਡਾ ਦੇਣੇ ਸਾਰੇ।
ਸਭ ਸਲਤਨ ਕੋ ਗਰਦ ਮਿਲਾਵੇ,
ਤੇਰੀ ਸਲਤਨਤ ਵੀ ਜਾਓਗੇ ਹੁਣ, ਇਹਨੂੰ ਵੀ ਗਰਦ ਚ ਮਿਲਾਵਾਂਗੇ, ਕਿਉਂਕਿ ਤੂੰ ਸਾਡਾ ਬਚਨ ਨੀ ਮੰਨਿਆ, ਤੂੰ ਪਹਿਲਾਂ ਤਾਂ ਬੇਨਤੀਆਂ ਕਰ ਕਰਕੇ ਰਾਜ ਲੈ ਲਿਆ, ਕਿਤੇ ਲੈ ਲੈ ਮੁੱਕਰ ਪਾ, ਉਹਨਾਂ ਚ ਆ ਗਿਆ, ਮੁੱਕਰ ਗਿਆ ਤੂੰ, ਮਰ ਗਿਆ ਮੁੱਕਰ ਗਿਆ, ਇੱਕੋ ਗੱਲ ਹੁੰਦੀ ਆ।
ਨਾ ਲਸ਼ਕਰ ਠਹਿਰਨ ਕੋ ਪਾਵੇ,
ਸਾਡੇ ਸਿੰਘ ਦੇ ਅੱਗੇ ਕੋਈ ਲਸ਼ਕਰ ਨਾ ਠਹਿਰੇਗਾ, ਇਹੀ ਜੀ ਤਾਕਤ ਦੇ ਕੇ ਭੇਜਾਂਗੇ ਜੋ ਅਸੀਂ ਵੀ ਨੀ ਦਿਖਾਈ, ਸਾਡੇ ਪੰਜ ਤੀਰੋਂ ਐਸੀ ਤਾਕਤ ਦੇਣਗੇ, ਉਡਾ ਦੇਵੇਗਾ ਹਨੇਰੀਆਂ, ਜਿਹਨੂੰ ਕਹਿੰਦੇ ਹਨੇਰੀ ਲਿਆ ਦੇਗਾ, ਗਰਦਾਂ ਉਠਾ ਦੇਵੇਗਾ, ਅੱਗ ਲਾ ਦੇਵੇਗਾ ਇੱਕ ਪਾਸੇ ਜਾ ਕੇ, ਉਹ ਪੰਜ ਤੀਰ ਹੀ ਕਾਫੀ ਨੇ ਜਿਹਦੇ ਵਿੱਚ ਇੰਨੀ ਸ਼ਕਤੀ ਦੇ ਕੇ ਤੋਰਾਂਗੇ ਉਹਨੂੰ।
ਜਿਨ ਜਿਨ ਹਮ ਸੋ ਜ਼ੁਲਮ ਕਮਾਇਓ,
ਜਿਨ੍ਹਾਂ ਜਿਨ੍ਹਾਂ ਨੇ ਸਾਡੇ ਨਾਲ ਸਾਡੀ ਸੰਗਤ ਨਾਲ ਗੁਰਸਿੱਖਾਂ ਨਾਲ ਪਰਿਵਾਰਾਂ ਨਾਲ ਜ਼ੁਲਮ ਕੀਤੇ ਨੇ,
ਹਿੰਦਣ ਸੋ ਬਹੁ ਵੈਰ ਬਣਾਇਓ,
ਫਿਰ ਹਿੰਦੂਆਂ ਦੇ ਨਾਲ ਜਿਹੜਾ ਤੁਸੀਂ ਵੈਰ ਕਮਾਇਆ ਕਿ ਹਿੰਦੂਆਂ ਦੇ ਜੰਜੂ ਉਤਾਰ ਤੇ ਕਿਤੇ ਧੀਆਂ ਭੈਣਾਂ ਚੁੱਕ ਕੇ ਲੈ ਗਏ, ਹਿੰਦੁਸਤਾਨ ਵਾਸੀਆਂ ਨੂੰ ਪਰੇਸ਼ਾਨ ਕੀਤਾ ਬਾਹਰੋਂ ਆ ਕੇ ਤੁਸੀਂ,
ਔਰ ਅਰ ਗ੍ਰਾਮ ਦੇਸ਼ ਗਨ ਜੇਤੇ,
ਜਿੰਨੇ ਸ਼ਹਿਰ ਨੇ ਪਿੰਡ ਨੇ ਦੇਸ਼ ਹਨ ਜਿੰਨੇ,
ਉਠੇ ਉਪਦਰਵ ਨਾਸੈ ਚੇਤੇ,
ਸਾਰੇ ਕਿਤੇ ਵਿਦਰੋਹ ਪੈਦਾ ਹੋ ਜਾਏਗਾ, ਸਭ ਸੂਬੇ ਅੱਡ ਅੱਡ ਹੋ ਜਾਣਗੇ, ਇਸ ਕਰਕੇ ਤੂੰ ਗੱਲ ਮੰਨੀ ਨੀ ਨਾ ਤੇ ਤੈਨੂੰ ਇਉਂ ਹੀ ਭੁਗਤਣਾ ਪਏਗਾ। ਹੁਣ
ਆਦ ਸਰਹੰਦ ਵਸੈ ਸਮੁਦਾਇਆ,
ਉਹ ਜਿਹੜੀ ਸਰਹੰਦ ਜਿੱਥੇ ਤੇਰਾ ਸੂਬਾ ਵਸਦਾ, ਲੋਕ ਤੇਰੇ ਸੁਖੀ ਵਸਦੇ ਨੇ, ਜਿੱਥੇ
ਕਰੇ ਔਜਾਰ ਲੁੱਟੇ ਨਰ ਘਾਇਆ,
ਸਾਰੇ ਤੇਰੇ ਬੰਦੇ ਮਰ ਜਾਣਗੇ, ਵਿੱਚੇ ਤੇਰਾ ਵਜੀਦਾ ਤੇ ਉਜਾੜ ਕਰ ਦਿਆਂਗੇ, ਇੱਕ ਵਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਬਿਲਕੁਲ ਉਜਾੜ ਕਰ ਦੇਣੀ ਹੈ, ਜਿਹੜੀ ਤੇਰੀ ਬਾਰਾਂ ਬਾਰਾਂ ਕੋਹ ਦੇ ਵਿੱਚ ਵਸਦੀ ਹੈ ਨਾ ਸਰਹੰਦ, ਛੋਟੀ ਜਿਹੀ ਸਰਹੰਦ ਰਹਿ ਜਾਣੀ ਹੈ, ਸਿਰਫ ਓਨਾ ਹੀ ਥਾਂ ਬਾਕੀ ਰਹੇਗਾ ਜਿੱਥੇ ਉਹ ਪੰਡਿਤ ਨੇ ਇੱਕ ਨੇ ਵਜਾਇਆ ਸੀ ਸੰਖ, ਬਾਕੀ ਸਾਹਿਬਜ਼ਾਦਿਆਂ ਦਾ ਸਥਾਨ ਰਹੇਗਾ, ਬਾਕੀ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਉਹ ਥਾਂ ਰਹੇਗਾ, ਕੱਖ ਨਾ ਰਹੇਗਾ ਤੇਰਾ ਨਾ ਉੱਥੇ। ਮਹਾਰਾਜ ਨੇ ਤਾਂ ਬੜੇ ਦਿੱਤੇ ਸੀ ਫੇਰ ਇਸ ਤਰ੍ਹਾਂ ਦੇ ਵਚਨ ਕੀਤੇ ਸੀ, ਪਰ ਜਦੋਂ ਫੇਰ ਸਾਰਾ ਕੁਛ ਸਮਾਪਤ ਹੋ ਗਿਆ, ਇੱਟ ਨਾਲ ਇੱਟ ਖੜਕਾ ਤੀ, ਹਲ ਵਾਹ ਦਿੱਤੇ, ਜਦੋਂ ਉੱਥੇ ਜਾ ਕੇ ਕਣਕ ਬੀਜ ਦਿੱਤੀ, ਤਾਂ ਕਿਤੇ ਜਾ ਕੇ ਉਦੋਂ ਬਾਅਦ ਜਦੋਂ ਸੰਗਤਾਂ ਦਾ ਵਾਸਤਾ ਹੋਇਆ ਫੇਰ ਦੁਬਾਰਾ ਖੇਤੀ ਹੋਈ ਹੈ, ਨਹੀਂ ਤਾਂ ਗੁਰਾਂ ਨੇ ਕਿਹਾ ਸੀ ਉੱਥੇ ਤਾਂ ਖੇਤੀ ਵੀ ਨਾ ਹੋਵੇਗੀ, ਉੱਥੇ ਤਾਂ ਸਿਰਫ ਸਰਹੰਦ ਦੀਆਂ ਇੱਟਾਂ ਹੀ ਇੱਟਾਂ ਨਜ਼ਰ ਆਉਣਗੀਆਂ।
ਲੱਖੋਂ ਉੱਪਰ ਆਪਦਾ ਪਰੇ,
ਮਹਾਰਾਜ ਕਹਿੰਦੇ ਤੇਰੇ ਲੱਖਾਂ ਬੰਦਿਆਂ ਤੇ ਬਿਪਤਾ ਪੈ ਜਾਏਗੀ,
ਨਾ ਸਮਰੱਥ ਜੋ ਤਿਸ ਪਰ ਹਰੈ,
ਕੋਈ ਉਹ ਬਿਪਤਾ ਨੂੰ ਟਾਲਣ ਲਈ ਸਮਰੱਥ ਨਾ ਹੋਵੇਗਾ,
ਉਜਰੇ ਦੇਸ਼ ਨਾ ਰਾਖਾ ਕੋਈ,
ਦੇਸ਼ ਉਜੜ ਜਾਏਗਾ ਸਾਰਾ ਤੇਰਾ ਭਾਵ, ਤੁਸੀਂ ਹਿੰਦੁਸਤਾਨ ਚ ਉਜੜ ਜਾਓਗੇ, ਤੁਹਾਡਾ ਕੋਈ ਰਾਖਾ ਨਾ ਹੋਵੇਗਾ।
ਅੱਡ ਐਸੀ ਗਤ ਨਿਸ਼ਚੈ ਹੋਏ,
ਚੰਗਾ ਹੁਣ ਤੇਰੀ ਇਹ ਜੀ ਹਾਲਤ ਹੋਵੇਗੀ ਤੇ ਤੁਹਾਡੇ ਸਾਰੇ ਬੰਦਿਆਂ ਦੀ ਵੀ ਇਹੀ ਹਾਲ ਹੋਵੇਗੀ।
ਸਾਹਿਬਜ਼ਾਦੇ ਜਿਨ ਸੰਘਾਰੇ,
ਸਾਹਿਬਜ਼ਾਦੇ ਜਿਨ੍ਹਾਂ ਨੇ ਸ਼ਹੀਦ ਕੀਤੇ ਹਨ,
ਇਸ ਕੋ ਗਏ ਸੋ ਕਰੇ ਪ੍ਰਹਾਰੇ,
ਉਹਨੂੰ ਫੜ ਕੇ ਨਾ ਚੰਗੀ ਤਰ੍ਹਾਂ ਮਾਰਨਾ ਕਰਾਂਗੇ, ਸਾਰੇ ਫੜ ਲੈਣੇ ਜਾ ਕੇ, ਤੜਫਾ ਤੜਫਾ ਕੇ ਮਾਰੇਗਾ ਵਜੀਦੇ ਨੂੰ ਬੰਦਾ ਬਹਾਦਰ।
ਇਤਿਹਾਸਕ ਪਲਟਾ ਸਭ ਲੈ ਹੈ,
ਇਤਿਹਾਸਕ ਸਾਰਾ ਪਲਟਾ ਤਾਂ ਅਸੀਂ ਲੈਣਾ ਹੀ ਲੈਣਾ ਹੈ।
ਨਿਜ ਦ੍ਰਿਗ ਦੇਖੋ ਨਾ ਸਫਲਾ,
ਦੇਖ ਸਫਲਾ ਹੋਵੇਗਾ ਸਾਡਾ ਬਚਨ, ਆਪਣੀਆਂ ਅੱਖਾਂ ਨਾਲ ਤੂੰ ਦੇਖੇਗਾ ਕੀ ਹੋਏਗਾ, ਜੋ ਜੋ ਬੋਲੇ ਆ ਨਾ ਇਹਨਾਂ ਚ ਇੱਕ ਸੂਤ ਭਰ ਕੇ, ਸੂਤ ਭਰ ਦਾ ਸੋਵਾਂ ਹਿੱਸਾ ਵੀ ਘੱਟ ਨੀ ਹੋਣੀ, ਵੱਧ ਹੀ ਹੋਵੇਗੀ।
ਇਮ ਕਹਿ ਸਤਿਗੁਰ ਰਿਸ ਕੁਛ ਕਰੇ,
ਇਉਂ ਕਹਿ ਕੇ ਸਤਿਗੁਰੂ ਜੀ ਵੀਰ ਦਾਸ ਵਿਚ ਆ ਗਏ ਬਹੁਤ।
ਉੱਠੇ ਆਏ ਨਿਜ ਹੈ ਪਰ ਚਰੇ,
ਮਹਾਰਾਜ ਉੱਥੋਂ ਉੱਠੇ ਤੇ ਆਪਣੇ ਘੋੜੇ ਤੇ ਸਵਾਰ ਹੋ ਕੇ ਚੱਲੇ,
ਨਿਜ ਡੇਰੇ ਮੈਂ ਚੱਲ ਕਰ ਆਏ,
ਆਪਣੇ ਡੇਰੇ ਵਿਚ ਸਤਿਗੁਰੂ ਮਹਾਰਾਜ ਜੀ ਚੱਲ ਕੇ ਆ ਗਏ।
ਦਿਨ ਕੇਤਕ ਤੈ ਔਰ ਬਤਾਏ,
ਕਿੰਨੇ ਕ ਦਿਨ ਮਹਾਰਾਜ ਜੀ ਨੇ ਉੱਥੇ ਹੋਰ ਬਤੀਤ ਕੀਤੇ।
ਸ਼ਾਹ ਸਚਿੰਤ ਅਦਕ ਹੋਏ ਰਹੋ,
ਬਾਦਸ਼ਾਹ ਬਹੁਤ ਚਿੰਤਾ ਦੇ ਸਹਿਤ ਹੋਇਆ,
ਗੁਰ ਕੇ ਸੰਗ ਨਹੀਂ ਕੁਛ ਕਹਿਓ,
ਪਰ ਮਹਾਰਾਜ ਦੇ ਅੱਗੇ ਬੋਲਿਆ ਕੁਛ ਨੀ, ਚੁੱਪ ਕਰਕੇ ਬੈਠਾ ਰਿਹਾ।
ਜਾਣਿਆ ਕਹਾ ਮੋਣ ਮੁਖ ਧਾਰੀ,
ਇਸ ਪ੍ਰਕਾਰ ਜਾਣ ਕਰਕੇ ਮਹਾਰਾਜ ਵੀਰ ਦਾਸ ਵਿਚ ਨੇ ਚੁੱਪ ਕਰਕੇ ਬੈਠਾ ਰਿਹਾ, ਕੋਈ ਬਚਨ ਨਾ ਬੋਲਿਆ।
ਨਿਜ ਸੱਚ ਬਣ ਕੇ ਸਾਥ ਉਚਾਰੀ,
ਆਪਣੇ ਵਜ਼ੀਰਾਂ ਦੇ ਨਾਲ ਇਸ ਪ੍ਰਕਾਰ ਉਚਾਰਨ ਕੀਤਾ।
ਸ਼ੇਸ਼ ਕਥਾ ਉਚਰੋ ਅਬ ਜਿਮ ਬੈਕੁੰਠ ਗੁਰ ਜਾਏ,
ਇਹ ਹੁਣ ਦੂਜਾ ਐਨ ਹੈ ਚੱਲਿਆ, ਇਹਦੇ ਚ ਪ੍ਰਸੰਗ ਅੱਗੇ ਨਵਾਂ ਅਧਿਆਇ ਪ੍ਰਾਰੰਭ ਹੋਇਆ, 3113 ਅੰਗ ਤੇ ਗੁਰਪ੍ਰਕਾਸ਼ ਸੂਰਜ ਗ੍ਰੰਥ ਵਿਚ ਐਨ ਬਣਾਏ ਨੇ, ਇੱਕ ਐਨ ਪਹਿਲਾਂ ਪੂਰਾ ਹੋ ਚੁੱਕਿਆ, ਇਹ ਦੂਜਾ ਅੰਸੂ ਇੱਕ ਪਹਿਲਾ ਪ੍ਰਸੰਗ ਹੈ ਇਹਦਾ। ਸੋ ਕਵੀ ਜੀ ਨੇ ਮਰਿਆਦਾ ਦੇ ਸਾਰੇ ਮੰਗਲ ਪੂਰੇ ਕੀਤੇ ਨੇ ਇਹਦੇ ਵਿਚ, ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕ ਕੇ, ਕਹਿੰਦੇ ਹੁਣ ਅਗਲਾ ਪ੍ਰਸੰਗ ਅਖੀਰਲਾ ਇਸ ਪੋਥੀ ਦਾ, ਸੂਰਜ ਪ੍ਰਕਾਸ਼ ਦਾ, ਪੂਰੀ ਕਥਾ ਦੀ ਅਖੀਰਲੀ ਪੋਥੀ, 14ਵੀਂ ਪੋਥੀ ਕਹਿੰਦੇ ਇਹਨੂੰ ਅਸੀਂ। ਤੇ ਇਹ ਵੈਸੇ ਕੁੱਲ ਤਾਂ ਚਾਰ ਹੀ ਨੇ, ਚਾਰ ਪੋਥੀਆਂ ਪੁਰਾਤਨ ਨੇ, ਪਰ ਹੁਣ ਕੁੱਲ 14 ਬਣਾਈਆਂ ਨੇ ਭਾਸ਼ਾ ਭਾਗ ਨੇ। ਤੇ ਇਸ ਪ੍ਰਕਾਰ ਇਹ 14ਵੀਂ ਪੋਥੀ ਦਾ ਅੱਧ ਪੂਰਾ ਹੋ ਚੁੱਕਿਆ। ਸ਼ੇਸ਼ ਕਥਾ ਉਚਰੋਂ ਅਬੈ ਜਿਮ ਬੈਕੁੰਠ ਗੁਰ ਜਾਏ, जिवें सतगुरु जी सचखंड नूं जाणगे ਉਹ ਵੀ ਸਾਰੀ ਬਾਕੀ ਦੀ ਕਥਾ ਹੁਣ ਅੱਗੇ ਚੱਲ ਕੇ ਕਹਿੰਦੇ ਹਾਂ
ਪਹੁੰਚੇ ਅਬ ਚਲ ਨਗਰ ਮਹਿ ਸੁਣ ਸਰੋਤਾ ਚਿਤ ਲਾਏ
ਕਹਿੰਦੇ ਜਿਵੇਂ ਅਬਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਅਸਥਾਨ ਰਚਿਆ ਜਿਵੇਂ ਕੌਤਕ ਵਰਤਾਏ ਸਰੋਤਾ ਜਨੋ ਭਾਈ ਚਿਤ ਲਾ ਕੇ ਅਗਲੀ ਕਥਾ ਹੁਣ ਸੁਣੋ
ਸੋ ਭਾਈ ਵਰਖਾ ਵਰਖਤ ਬਿਤਿਓ ਚਮਾਸਾ
ਕਿਉਂਕਿ ਬਹਾਦਰ ਸ਼ਾਹ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਹੁਣ ਹਾੜ ਦਾ ਮਹੀਨਾ ਹੈ ਫਿਰ ਸਾਉਣ ਦਾ ਮਹੀਨਾ ਹੈ ਇਹ ਚਮਾਸਾ ਚੱਲ ਰਿਹਾ ਜੀ ਆਪ ਜੀ ਇੱਥੇ ਬਿਰਾਜਮਾਨ ਹੋਵੋ ਸਤਿਗੁਰੂ ਮਹਾਰਾਜ ਨੇ ਫਿਰ ਚਮਾਸਾ ਪੂਰਾ ਜਦੋਂ ਹੋ ਗਿਆ ਵਰਖਾ ਵਰਖਤ ਬਿਤਿਓ ਚਮਾਸਾ ਇਹ ਚਮਾਸਾ ਬਤੀਤ ਹੋ ਗਿਆ ਬਰਸਾਤ ਦੇ ਦਿਨ ਖਤਮ ਹੋ ਗਏ
ਨਗਰ ਆਗਰੇ ਸ੍ਰੀ ਗੁਰ ਵਾਸਾ
ਸਤਿਗੁਰੂ ਮਹਾਰਾਜ ਦਾ ਆਗਰੇ ਨਗਰ ਦੇ ਵਿਚ ਸੁੰਦਰ ਵਾਸਾ ਹੋਇਆ ਸੀ
ਸ਼ਾਹ ਬਹਾਦਰ ਭਾਗ ਪਠਾਇਓ
ਸ਼ਾਹ ਬਹਾਦਰ ਨੇ ਇਸ ਤਰ੍ਹਾਂ ਕਹਿ ਕੇ ਭੇਜਿਆ
ਰਾਜਪੂਤ ਪਰ ਚਾਹਤ ਜਾਇਓ
ਤੇ ਹੁਣ ਜਿਹੜੇ ਰਾਜਪੂਤ ਨੇ ਵਿਰੋਧੀ ਨੇ ਮੇਰੇ ਉਹਨਾਂ ਦੇ ਉੱਤੇ ਹੁਣ ਜਾਣਾ ਚਾਹੁੰਦਾ ਹਾਂ
ਆਦ ਉਦੈਪੁਰ ਜੋਰਨ
ਆਦ ਉਦੈਪੁਰ ਆਦਿਕ ਜਿਹੜੇ ਵੀ ਗਾਢੇ ਨੇ ਭਾਵ ਤਕੜੇ ਆਕੀ ਹੋ ਕੇ ਬੈਠੇ ਨੇ
ਮਿਲੇ ਆਣ ਜਿਵ ਤਿੰਨ ਡਰ ਵਾਢੇ
ਉਹ ਜਿਵੇਂ ਮੈਨੂੰ ਆ ਕੇ ਮਿਲਣ ਖਿਲਤਾਂ ਲੈ ਕੇ ਉਹਨਾਂ ਦੇ ਮਨ ਦੇ ਅੰਦਰ ਡਰ ਵੱਧ ਜਾਵੇ
ਆਪ ਕਿਰਪਾ ਕਰ ਸੰਗ ਚਰੀਜਾ
ਆਪ ਜੀ ਕਿਰਪਾ ਕਰਕੇ ਸਾਡੇ ਨਾਲ ਚੱਲੋ
ਦੇਸ਼ ਵਿਦੇਸ਼ਾਂ ਦਰਸ਼ਨ ਕੀਜਾ
ਦੇਸ਼ਾਂ ਵਿਦੇਸ਼ਾਂ ਵਿੱਚ ਦਰਸ਼ਨ ਦੇਣਾ ਕਰੋ ਜੀ
ਸੁਣ ਸਤਿਗੁਰ ਆਇਸ ਫਰਮਾਈ
ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਦੇ ਨਾਲ ਆਗਿਆ ਕੀਤੀ ਇੱਕ ਤਾਲਾ ਹੀ ਮਾਰਨਾ ਸੀ ਉਹਨੂੰ ਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦ ਸਾਡਾ ਬਚਨ ਹੀ ਨਹੀਂ ਮੰਨਿਆ ਤੇ ਸਾਡਾ ਹੁਣ ਤੇਰੇ ਨਾਲ ਲੈਣ ਦੇਣ ਵੀ ਕੀ ਹੈ
ਪੂਜ ਨਰਾਤੇ ਦੁਰਗਾ ਮਾਈ
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਇੱਕ ਸਮਾਂ ਐਸਾ ਆ ਗਿਆ ਕਿ ਅੱਗੇ ਦੁਸਹਿਰਾ ਆ ਰਿਹਾ ਤੇ ਇਹ ਸਮਾਂ ਚੰਗਾ ਹੈ ਸੋਹਣੀ ਰੁੱਤ ਹੈ ਅਸੀਂ ਹੁਣ ਸਾਰੀਆਂ ਫੌਜਾਂ ਦੇ ਇਹ ਜਿਹੜੇ ਸ਼ਸਤਰ ਨੇ ਇਹ ਸਾਫ਼ ਕਰਵਾਉਣੇ ਨੇ ਹੋਰ ਵੀ ਕਰਮ ਕਰਨੇ ਨੇ ਇਉਂ ਕਹਿ ਕੇ ਗੁਰਾਂ ਨੇ ਥੋੜਾ ਟਾਲਾ ਦਿੱਤਾ ਇਸ ਨੂੰ
ਕਰ ਦੁਸਹਿਰਾ ਰੀਤ ਭਲੇਰੀ
ਮਹਾਰਾਜ ਕਹਿੰਦੇ ਭਲੇਰੀ ਰੀਤ ਦੇ ਨਾਲ ਇਹ ਦੁਸਹਿਰਾ ਜਿਹੜਾ ਹੈ ਇੱਥੇ ਮਨਾਉਣਾ ਕਰਾਂਗੇ
ਪੁਨ ਹਮ ਚੜ੍ਹੇ ਲਖੋ ਨਹਿ ਦੇਰੀ
ਫੇਰ ਅਸੀਂ ਆਵਾਂਗੇ ਕੋਈ ਨੀ ਤੂੰ ਚੱਲ ਅਸੀਂ ਬਾਅਦ ਵਿਚ ਆ ਰਹੇ ਹਾਂ ਕਹਿੰਦੇ ਅਸੀਂ ਐਵੇਂ ਜਾਈਏ ਕੋਈ ਮੰਨਦਾ ਨੀ ਵਚਨ ਵਾਸਤਾ ਨੀ ਅਖੇ ਹੁਣ ਮੇਰੀ ਉਧਰ ਬਣਾ ਦਿਓ ਹੁਣ ਮੇਰੀ ਉਧਰ ਗੱਲ ਬਣਾ ਦਿਓ ਆਪ ਕਰਨਾ ਕਰਾਉਣਾ ਕੱਖ ਨੀ ਇਸ ਕਰਕੇ ਸਤਿਗੁਰੂ ਨੇ ਇਹਨੂੰ ਟਾਲਾ ਕਰ ਦਿੱਤਾ ਹੈ
ਇਤਨੇ ਗਮਨਾ ਹੈ ਆਪ ਅਗਾਰੇ
ਕੋਈ ਨੀ ਇੰਨੇ ਤੂੰ ਚੱਲ ਲੱਗੇ ਫਿਰ ਅਸੀਂ ਆਉਣੇ ਆ ਤੇਰੇ ਪਿੱਛੇ ਬਾਅਦ ਦੇ ਵਿਚ
ਦੇ ਤਰਾਹ ਰਾਜਪੂਤਨ ਭਾਰੀ
ਤੂੰ ਚੱਲ ਕੇ ਆਪਣੇ ਰਾਜਪੂਤਾਂ ਨੂੰ ਡਰਾਉਣਾ ਕਰ
ਹਮਰੋ ਮੇਲ ਹੋਏ ਅਗਵਾਈ
ਫਿਰ ਕੋਈ ਨੀ ਬਾਅਦ ਦੇ ਚ ਆਪਣਾ ਮੇਲ ਹੋ ਜਾਏਗਾ
ਆਪ ਚੜੋ ਲੈ ਦਲ ਸਮਦਾਈ
ਤੁਸੀਂ ਸਾਰਾ ਦਲ ਲੈ ਕੇ ਚੜ ਜਾਓ
ਸ਼ਾਹ ਪਾਸ ਤਬ ਜਾਏ ਬਖਾਨਾ
ਬਾਦਸ਼ਾਹ ਦੇ ਕੋਲ ਜਾ ਕੇ ਇਸ ਤਰ੍ਹਾਂ ਕਿਹਾ
ਪਾਏ ਹੁਕਮ ਗੁਰ ਕੀਨ ਸੁਪਿਆਨਾ
ਸਤਿਗੁਰਾਂ ਦਾ ਹੁਕਮ ਪਾ ਕੇ ਬਾਦਸ਼ਾਹ ਨੇ ਕੂਚ ਕਰ ਦਿੱਤਾ
ਰਣ ਸਿੰਘ ਗਣਪਟ ਹੈ ਨਗਾਰੇ
ਬਹੁਤ ਸਾਰੇ ਰਣ ਸਿੰਘ ਬੜੇ ਸਾਰੇ ਨਗਾਰੇ ਆਦਿਕ ਵੱਜੇ
ਛਤਰੀ ਆਦਿਕ ਵਰਦਤ ਭਾਰੇ
ਛਤਰੀ ਹੁੰਦਾ ਜਿਹੜਾ ਊਠ ਦੇ ਉੱਤੇ ਨਗਾਰੇ ਰੱਖੇ ਹੁੰਦੇ ਨੇ ਉਹ ਵਜਾਉਣਾ ਕੀਤੇ
ਇੱਕ ਵਾਰ ਬਾਜੇ ਸਮਦਾਏ
ਇੱਕੋ ਵਾਰ ਹੀ ਜਦੋਂ ਫੌਜ ਚੜ੍ਹਦੀ ਹੈ ਤਾਂ ਸਾਰੇ ਬਾਜੇ ਵੱਜਦੇ ਨੇ
ਸ਼ਾਹ ਬਹਾਦਰ ਚੜ੍ਹੇ ਰਸਾਏ
ਬਹਾਦਰ ਸ਼ਾਹ ਬੜੇ ਗੁੱਸੇ ਚ ਆ ਕੇ ਫਿਰ ਉਹਨਾਂ ਰਾਜਪੂਤਾਂ ਤੇ ਚੜ੍ਹ ਚੱਲਿਆ
ਸਣੇ ਸਣੇ ਮੰਜ਼ਿਲ ਕਰ ਨੇੜੇ
ਆਸਤੇ ਆਸਤੇ ਆਪਣੀ ਮੰਜ਼ਿਲ ਦੇ ਨੇੜੇ ਨੂੰ ਪਹੁੰਚ ਰਿਹਾ
ਸਤਿਗੁਰੂ ਮਿਲੇ ਆਣ ਸੰਗ ਮੇਰੇ
ਸਤਿਗੁਰੂ ਮਹਾਰਾਜ ਮੇਰੇ ਨਾਲ ਆ ਕੇ ਮਿਲਣ
ਰਾਜਪੂਤਨ ਕੋ ਤ੍ਰਾਸ ਪਾਇਓ
ਰਾਜਪੂਤਾਂ ਨੂੰ ਇਹ ਡਰ ਦਿੰਦਾ ਵੀ ਮਹਾਰਾਜ ਮੇਰੇ ਨਾਲ ਨੇ ਜੇ ਤੁਸੀਂ ਕੋਈ ਨਾ ਮੰਨਿਆ ਫਿਰ ਦੇਖ ਲੋ
ਖਿੱਤ ਮਿਲ ਵੇ ਬਹੁਤ ਸਾਜ ਬਣਾਇਓ
ਮਿਲਣ ਵਾਸਤੇ ਬਹੁਤ ਸਾਰਾ ਸਾਜੋ ਸਮਾਨ ਬਣਾਇਆ
ਇਸ ਸਤਿਗੁਰ ਪੂਜਤ ਨਵਰਾਤੇ
ਇਧਰ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰਾਂ ਦੀ ਸੇਵਾ ਕਰਵਾਉਣ ਲੱਗ ਪਏ ਸ਼ਸਤਰਾਂ ਦੀ ਸਫਾਈ ਹੋਣ ਲੱਗ ਪਈ ਸੋ ਸਤਿਗੁਰੂ ਕਿਉਂਕਿ ਇਹ ਕਾਨੂੰਨ ਹੈ ਕਿ ਜਦੋਂ ਬਰਸਾਤਾਂ ਲੰਘ ਜਾਂਦੀਆਂ ਨੇ ਉਦੋਂ ਸ਼ਸਤਰਾਂ ਦੀ ਸਫਾਈ ਫੌਜਾਂ ਵਿਚ ਹੁੰਦੀ ਆ ਕਿਉਂਕਿ ਸਾਰੇ ਕਿਤੇ ਜੰਗਲ ਲੱਗ ਜਾਂਦਾ ਕਾਫੀ ਨੁਕਸਾਨ ਵੀ ਹੁੰਦਾ ਇਸ ਕਰਕੇ ਸਤਿਗੁਰੂ ਨੇ ਇਹੀ ਟਾਲਾ ਮਾਰ ਦਿੱਤਾ ਕਿ ਅਸੀਂ ਆਉਂਦੇ ਹਾਂ ਭਾਈ ਕੋਈ ਨੀ ਹੁਣ ਬਰਸਾਤ ਖਤਮ ਹੋਈ ਹੈ ਸ਼ਸਤਰਾਂ ਦੀ ਅਸੀਂ ਇਧਰੋਂ ਸੇਵਾ ਕਰਵਾ ਲਈਏ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਹਾਨਾ ਲਾ ਦਿੱਤਾ ਉਹਨੂੰ ਉਹ ਉਧਰ ਨੂੰ ਚਲਿਆ ਗਿਆ ਸਤਿਗੁਰੂ ਮਹਾਰਾਜ ਵੀ ਜਾਣਗੇ ਪਿੱਛੇ ਪਰ ਹੁਣ ਉਹ ਗੱਲ ਪਿਆਰ ਵਾਲੀ ਰਹੀ ਨਹੀਂ ਬੇਭਰੋਸਗੀ ਕਹਿੰਦਾ ਸੀ ਮੇਰੇ ਤੇ ਬੇਭਰੋਸਗੀ ਹੋ ਜਾਏਗੀ ਸਾਰਿਆਂ ਨੂੰ। ਆਪਾਂ ਇੱਕ ਆਮ ਤੌਰ ਤੇ ਕਿਸੇ ਕਵੀ ਨੇ ਇੱਕ ਗੱਲ ਲਿਖੀ ਹੈ ਤੇ ਬੜੀ ਵਧੀਆ, ਉਹ ਕਹਿੰਦਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ। ਉਹ ਜਦ ਬਹਾਦਰ ਸ਼ਾਹ ਤੇਰੇ ਨਾਲ ਮਹਾਰਾਜ ਨਾਰਾਜ਼ ਹੋ ਗਏ, ਰਹਿ ਕੀ ਗਿਆ ਤੇਰੇ ਪੱਲੇ, ਭਾਵੇਂ ਸਾਰੇ ਸੂਬੇ ਤੇਰੇ ਚਰਨੀ ਪੈ ਜਾਣ, ਜਦੋਂ ਕਲਗੀਆਂ ਵਾਲੇ ਹੀ ਨਾਰਾਜ਼ ਹੋ ਗਏ ਫਿਰ ਬਾਕੀ ਰਹਿ ਕੀ ਗਿਆ, ਨਾਰਾਜ਼ ਹੋ ਗਏ ਹੁਣ ਮਹਾਰਾਜ। ਕਹਿੰਦੇ ਦੇਖ ਲਓ ਇਹ ਦੁਨੀਆਂ ਹੀ ਜੀ, ਜਦ ਤਾਂ ਆਪ ਲੈਣਾ ਹੁੰਦਾ ਉਹ ਤਾਂ ਤਰਲੇ ਮਿੰਨਤਾਂ ਗੇੜੇ ਤੇ ਗੇੜਾ, ਉਹ ਤਾਂ 40 ਦਿਨ ਨੰਗੇ ਪੈਰੀ ਬਾਬੇ ਦੇ ਦਰ ਤੇ ਜਾਵਾਂਗਾ, ਜਦ ਕੰਮ ਬਣ ਜਾਂਦਾ ਫੇਰ ਕਹਿੰਦੇ ਪਰਿਓ ਨੀ ਰਸਤਾ ਗੁਰਦੁਆਰੇ, ਕਿਤੇ ਸਾਹਮਣੇ ਲੰਘਣਾ ਪੈ ਜਾਏ, ਕਿਤੇ ਮੱਥਾ ਨਾ ਟੇਕਣਾ ਪੈ ਜਾਏ। ਬਹਾਦਰ ਸ਼ਾਹ ਦੀ ਗੱਲ ਛੱਡੋ, ਆਪਣੀ ਗੱਲ ਕਰੋ ਹੁਣ, ਉਹ ਤਾਂ ਸਾਕੀ ਸੁਣ ਲਈ ਆਪਾਂ ਨੇ। ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਨਾਲ ਨੀ ਕਦੇ ਆਪਾਂ ਟੁੱਟਣਾ, ਕੰਮ ਬਣੇ ਨਾ ਬਣੇ, ਰੋਟੀ ਮਿਲੇ ਨਾ ਮਿਲੇ, ਤੇਰੇ ਹੀ ਆ, ਬਸ ਇੱਥੇ ਹੀ ਰਹਾਂਗੇ। ਕਬੀਰ ਮੋਏ ਮਰਨੇ ਕਾ ਚਾਓ ਹੈ, ਮਰੋ ਤੋ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਭੁੱਖੇ ਮਰਾਂਗੇ ਤਾਂ ਵੀ ਤੇਰੇ ਦਰ ਤੇ ਮਰਾਂਗੇ, ਰੱਜ ਕੇ ਮਰਾਂਗੇ ਤਾਂ ਵੀ ਤੇਰੇ ਦਰ ਤੇ ਮਰਾਂਗੇ, ਐਸਾ ਨਿਸ਼ਚਾ ਬਣਾ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ। ਮਹਾਰਾਜ ਕਹਿੰਦੇ ਸਿਰਫ ਇਹ ਨਹੀਂ ਕਿ ਕੰਮਾਂ ਵਾਸਤੇ ਮੇਰੇ ਕੋਲ ਆਓ, ਸਦਾ ਆਓ, ਰਾਤ ਆਓ, ਦਿਨੇ ਆਓ, 24 ਘੰਟੇ ਜੁੜੇ ਰਹੋ ਨਾਮ ਦੇ ਨਾਲ। ਵਾਹਿਗੁਰੂ ਵਾਹਿ